प्रणवत नानक सुन मेरे साहिबा, डुबदा पत्थर लीजा, हम भीखक पेखारी तेरे, तू निज पत हैं दाता, हो दयाल नाम देहो मंगत जन को, सदा रहो रंग रता, हम बलिहार जाओ साचे तेरे नाम विटो, करण कारण सबना का एको, अवर ना दूजा कोई, बहुते फेर पै किरपन को, अब किश कृपा कीजै, हो दयाल दर्शन दे हो अपना, ऐसी बख्श करी जै, सतनाम श्री वाहे गुरु जी, बहुता कर्म लिखिया ना जाए, वड्डा दाता तिल न तमाए, बहुता कर्म लिखिया ना जाए, वड्डा दाता तिल न तमाए, किते मंगह जोद अपार, कित्या गणत नहीं विचार, किते खप तुट है बेकार, किते लै लै मुकर पाहे, किते मूर्ख खाही खाहे, कित्या दुख भूख सद मार, यह बेदात तेरी दातार, बंद खलासी भाणे होए, होर आख न सकै कोय, जे को खाए को आखण पाए, ओह जाने जेतिया मोह खाए, आपे जाने आपे दे, आख से पेके के, जिसनो बख्शे सिफत साला, नानक पात साही पात साह, जिसनो बख्शे सिफत साला, नानक पात साही पात साह, वाहिगुरु जी का खालसा, वाहिगुरु जी की फतेह। गरीब नवाज पतत पावन भगत वशल कृपा निदान जोत स्वरूप अंतरजामी करजुगी जिया दे उधार करता सर्व कला समर्थ सर्व घट व्यापक अकाल पुरख वाहिगुरु जी दे सरगुण स्वरूप सतगुरु श्री गुरु नानक देव महाराज सच्चे पातशाह जी दसां पातशाहियां दे आत्मिक ज्ञान स्वरूप चवर शतर तख्त दे मालक सतगुरु श्री गुरु ग्रंथ साहिब महाराज जी दी साजी नवाजी परम सन्मान योग गुरु का रूप खालसा साध संगत जी रहत नामे अंदर बचन हन के संध्या समय सुने रह रास कथा कीर्तन सुने हर जास सिख दा जो कर्म है सवेर वेले दी नितनेम करना अते शाम दे वक्त रह रास साहब दा पाठ करना सुनना कथा कीर्तन सरवण करना इन्हां वचनां मुताबक सतगुरु जी की कृपालता नाल रह रास साहब दा पाठ अते शब्द कीर्तन आप संगत सरवण कर चुके हो। हुण जो कुछ दिनां तों श्री गुरु ग्रंथ साहिब महाराज दे आरंभ विच सतगुरु नानक देव महाराज की उचारण कीती हुई बाणी जिसनू गुरु नानक साहब महाराज की रचना शाहकार रचना कहा जाता है, जप निशान जप जी साहिब, इस बाणी की कथा आरंभ है। हुण तक 24 पौड़ियां की कथा हो चुकी है, 5 नंबर पौड़ी का पाठ आप जी ने सरवण किया है। सतगुरु जी की कृपालता नाल हजूर दे ना पाक मुकद्दस बचना दी विचार आप जी सरवण करो। पिछली पौड़ी के अंदर सतगुरु जी ने बचन बयान किते हन कि परमात्मा अकाल पुरख दी सिफत का कोई अंत नहीं है, उस सिफती का कोई अंत नहीं, सिफत करन वालियां दा कोई अंत नहीं, ना सिफत करके उसका अंत पाया जाता है, ना उसके करणिया करतबा करके उसका कोई अंत है, ना ओदियां दातां देण दा कोई अंत है, ओदे वेखण सुन दा कोई अंत नहीं, सब नूं वेखदा है सुनदा है, ना उसके जस नूं सरवण करन नाल उसका अंत आउंदा। इस प्रकार ओदे मन दा मंत्र की है, सलाह की है, ये भी अंत नहीं जाणिया जांदा, ना ओदे आकार नूं जाणिया जा सकदा वी उसने जो आकार बनाया है उसका किन्ना अंत है, अते उसके पारावार नूं भी नहीं जाणिया जांदा। अंत पाउण लई किन्ने लोग बिरलाप करदे, पिछे खप गए हन, हुण खप रहे, अगे नूं खपणगे, पर उस वाहिगुरु दे स्वरूप दा, उहदी सिफत दा, उहदे करणे करतबां दा किसे तरह भी अंत नहीं है। इस अंत नूं कोई नहीं जाण सकदा। जिन्नी उसकी उपमा कथन करी जाइए उस तों बहुत अगे होर कथन करन वाला उहदा स्वरूप रह जांदा है। ओ साहिब है वड्डा, उच्चा उसका स्थान है, उच्ची पदवी है, उच्चे तो उच्चर उपर उच्चा उसका केवल नाम है। परमात्मा जिड़ा वड़ा उच्चा को होवे ता उस उच्चे नू जान सके ना, जिड़ा वड़ा वो आप है अपने आप बारे आप ही जानता है। ते उसकी जदों नजर हुंदी है जीव ते, नजर द्वारा कर्म बख्शिश करता है, ता नाम दी दात जीव नू प्राप्त हुंदी है। सो इस पौड़ी विच इक ता परमात्मा नू मिलन दा वसीला नाम कथन कीता, दूसरा कथन कीता है उसकी बख्शिश। हुण इथों सवाल उठदा है कि महाराज नाम जो जपना, भावे नाम भी उसकी दात है, पर नाम जपना है जीव दा कर्म, जीव दे वस विच नाम जपना सिमरना ये जीव दा कर्म है, पर तुसी महाराज दस दे हो भई नाम जड़ा है ये प्राप्ति तक ले जांदा है, पर प्राप्ति नहीं हुंदी, प्राप्ति वास्ते उदी बख्शिश है। नाम वसीला है उसनू याद करन दा, अंदर प्रेम पैदा करन दा, पर मिलाप उसकी बख्शिश नाल ही होवेगा। आप अपने हौमें दे तल ते खलो के आदमी नाम जप के भी उसकी प्राप्ति नहीं कर सकता, उसकी प्राप्ति होवेगी उसकी अपनी बख्शिश नाल, कर्म नाल। ते फिर महाराज ये तो निराशता वाली गल हुई, नाम जपण वालियां वास्ते भी निराशता पैदा होवेगी, फिर खबरे उसने बख्शिश करनी है कि नहीं। तो महाराज इस गल का खुलासा कर रहे हैं अगली पौड़ी च, भाई ऐसी गल नहीं है कि कोई उदी बख्शिश का पात्र बन जाए तो फिर भी बख्शिश ना होए, नहीं, वो तो बेअंत बख्शिश का मालिक है, उस दियां बख्शिशां इन्नियां हन कि लिखियां नहीं जा सकदियां, उदे वर्गा दाता तो कोई है ही नहीं है, उदा सुभा है देना ही देना, लैण दी उन्हूं कोई तमन्ना नहीं, कोई इच्छा नहीं। सो ओ निरइच्छत है। इस प्रकार किन्ने लोग मंगते बन के मंग रहे ने उसके दर तो, और उन्हां दी गिनती नहीं हो सकती, विचार नहीं हो सकती भी किन्ने कुदे दर ते खड़े मंग रहे ने। कुछ लोग ऐसे हैं जो उस दियां दातां प्राप्त करके उसनू विसर जांदे हैं, भुला देंदे हैं, ना शुकरे हो जांदे हैं, शुकराना विसार देंदे हैं, अकिरत कण बन जांदे हैं। वाहिगुरु फिर भी उन्हां नू दातां दे जा रहा है, पर करते नू भुलाउण करके, दातां विच बिरती फसण करके उन्हां दे अंदर विकार पैदा हुंदे ने, ते विकारां द्वारा खप खप के, टुट टुट के, हुट हुट के मर जांदे ने। पर फिर कहिंदे ने कुछ लोग ऐसे हन जो दातां लै लै के उस दे सरूप तों ही मुनकर हो जांदे आ कि उह दाता भी कुछ है। कुछ मूर्ख लोग हन, दातां उस दियां नू खाई खाई जा रहे, भोगी जा रहे हन, पर उस नू कदे चेते नहीं करदे, याद नहीं करदे कि दातां देण वाला कोई है। फिर कईयां नू दुख ते भुख दी मार ही पई रहिंदी है, कुछ दुखी रहिंदे ने, ते कुछ इच्छा दे सहत होए भुखे हो के ते दुख सहारदे ने। पर यह दुख ते भुख भी कोई उस रब की मार नहीं समझनी, उसकी नाराजगी नहीं है कि वह नाराज हो गया है तो हुण उन्हां नू दवेगा कुछ नहीं, यह भी एक उसकी दात है। दुख ते भुख भी रब की एक दात है, क्योंकि दुख दारू सुख रोग पाया। सो फिर कहते हैं कि बंदी खाना जिहड़ा संसार जमना मरना जिहदे च बनिया होया, करता भोगता हंगता ममता दे बंधन बेड़ियां पईयां होईयां, इस बंदी खाने चो खलासी उस दे भाणे द्वारा ही हुंदी है, ते होर किसे ढंग नाल खलासी होनी कोई कह नहीं सकदा। जे कोई मूर्ख जां गप्पी आखण दा यतन करे तां बाद विच ओही जाणदा है जिन्नियां उहदे मूंह ते वजण गईआं, भाव चपेड़ां जुतियां कुछ कह लो, ताने मेहणे कह लो, आप ही जानदा है, सब कुछ आप ही देण वाला है। जिहड़े इंज कहिंदे हन उह भी कोई कोई ने, जिस दे ताईं अपनी सिफत सलाह बख्श दिंदा है वो आत्म पातशाही दे मालक बन जांदे हन, पातशाह सिर पातशाह बन जांदे ने। सो यह मजमून है पौड़ी दा, मुढ़ तो अर्थ आप जी सरवण करो।
बहुत कर्म लिखिया ना जाए,
वाहिगुरु परमात्मा दा जो कर्म है बख्शिश है। कर्म दो तरह नाले अर्थ है, जे संस्कृत दा समझिए तां किरिया कर्म करना, जे फारसी भाषा विच कर्म शब्द आए तां उहदा अर्थ है बख्शिश, मेहर। करीम कहिंदे ने बख्शिश करन वाले नू फारसी विच, क्योंकि पिछे मजमून है कर्म दा बख्शिश दा, इस करके इत्थे संस्कृत वाला अर्थ नहीं लगेगा, फारसी भाषा दा अर्थ चलेगा। पर उस वाहिगुरु दा जो कर्म है फारसी विच इहनू पुलिंग कहिंदे ने, पुलिंग दे तौर ते वरत्या जांदा, ते गुरमुखी भाषा जां पंजाबी च कह लो इहनू बख्शिश दे तौर ते स्त्री लिंग अखर समझा जाता। वाहिगुरु का जो कर्म है, वाहिगुरु की जो बख्शिश है, वह बहुत ज्यादा है। गिण के वेखो संसार के उत्ते जो परमात्मा ने बख्शिशा की, पहली बख्शिश सानू जिया नू, जियो पाए पिंड जिन साजिया दिता पहनण खाण। मारे कहिंदे ने जिन दिए तुद बाप महतारी, जिन दिए प्रात पुत हारी, जिन दिए पुत बनता अरमीता, तिस ठाकुर को रख ले हो चीता, राखन हार संवार जना, सगले छोड़ विचार मना, जिन दिया तुद पवन अमूला, जिन दिया तुद नीर निर्मूला। जिस वाहिगुरु ने बालक अवस्था च तेनू मां प्यो बख्शे तेरी सेवा कर ली, बचपन विच भी मनुख ਮਜਬੂਰ ਹੁੰਦਾ, ਕਿਸੇ ਦੇ ਪਰਾਇਣ ਹੁੰਦਾ, ਸੁਤੰਤਰ ਨਹੀਂ ਕਿਸੇ ਤੇ ਨਿਰਭਰ ਕਰਦਾ, ਆਪਣੇ ਆਪ ਲੱਕ ਮੰਜੇ ਨਾਲ ਲੱਗਾ ਰਹਿੰਦਾ, ਉੱਠ ਨਹੀਂ ਸਕਦਾ, ਕੁਛ ਕਰ ਨਹੀਂ ਸਕਦਾ, ਕੁਛ ਖਾ ਪੀ ਨਹੀਂ ਸਕਦਾ, ਬੇਵੱਸ ਹੈ। ਉਸ ਵੇਲੇ ਵੀ ਇਹਦੀ ਸੇਵਾ ਲਈ ਮਾਂ ਪਿਓ ਸੰਬੰਧੀ ਲਾ ਦਿੱਤਾ। ਜਿਸ ਵੇਲੇ ਇਹ ਜੀਵ ਬਿਰਧ ਅਵਸਥਾ ਚਲਿਆ ਜਾਂਦਾ ਹੈ, ਉਦੋਂ ਵੀ ਬੇਵੱਸ ਹੋ ਜਾਂਦਾ ਹੈ, ਇੰਦਰੇ ਕੰਮ ਕਰਨ ਨੂੰ ਹਟ ਜਾਂਦੇ ਆ, ਤੁਰਨਾ ਫਿਰਨਾ, ਹੱਥਾਂ ਨਾਲ ਕੰਮ ਕਰਨਾ ਜਾਂ ਕੁਝ ਖਾਣਾ ਪੀਣਾ ਵੀ ਇਹਦੇ ਵੱਸ ਨਹੀਂ ਰਹਿੰਦਾ। ਉਸ ਵੇਲੇ ਬਾਲ ਬੱਚੇਦਾਰ ਹੋਣ ਕਰਕੇ ਇਹਦੀ ਔਲਾਦ ਸੰਤਾਨ ਜੀਵ ਪਰਮਾਤਮਾ ਨੇ ਸੇਵਾ ਚਲਾ ਦਿੱਤੇ। ਬਿਰਧ ਪਿਆ ਉੱਪਰ ਸਾਕ ਸੈਨ, ਮੁੱਖ ਪਿਆ ਉਹ ਬੈਠ ਖੁਦ ਹੈ। ਸੋ ਇਸ ਪ੍ਰਕਾਰ ਇਹ ਵਾਹਿਗੁਰੂ ਦੀਆਂ ਦਾਤਾਂ ਹਨ, ਜੇ ਉਹਦੀ ਕਿਰਪਾ ਹੋਵੇ, ਬਖਸ਼ਿਸ਼ ਹੋਵੇ, ਉਹਦੀ ਮਿਹਰ ਹੋਵੇ, ਉਹਦਾ ਕਰਮ ਹੋਵੇ, ਉਹ ਜੀਆਂ ਦੇ ਹਿਰਦਿਆਂ ਚ ਵੱਸ ਕੇ ਪ੍ਰੇਰਨਾ ਦੇ ਕੇ ਫਿਰ ਹੀ ਸੇਵਾ ਕਰਾਉਂਦਾ ਨਾ। ਆਸਰਾ ਉਸੇ ਦਾ ਤੱਕਣਾ ਚਾਹੀਦਾ, ਉਸੇ ਨੂੰ ਸਮਝਣਾ ਚਾਹੀਦਾ ਕਿ ਸਾਰੇ ਕਰਨੇ ਕਰਤੱਵ ਉਹਦੇ ਹੱਥ ਵਿੱਚ ਨੇ। ਬਾਲਕ ਅਵਸਥਾ ਵਿੱਚ ਪਰਵਰਿਸ਼ ਹੋਣੀ, ਬਿਰਧ ਅਵਸਥਾ ਦੇ ਵਿੱਚ ਬੱਚਿਆਂ ਵੱਲੋਂ ਸੇਵਾ ਹੋਣੀ, ਇਹ ਵੀ ਤਾਂ ਉਸੇ ਦਾ ਕਰਮ ਹੈ। ਆਪਣੇ ਆਪ ਨਹੀਂ ਕੋਈ ਕਰਦਾ, ਨਾ ਕਿਸੇ ਦੀ ਹੋ ਸਕਦੀ ਹੈ। ਔਰ ਬੜੇ ਬੜੇ ਮਜਬੂਰ ਬੇਵੱਸ ਲੋਕ ਵੇਖੇਗਾ ਨਾ। ਇਸ ਪ੍ਰਕਾਰ ਸਾਨੂੰ ਆ ਸਰੀਰ ਪੰਜਾਂ ਤੱਤਾਂ ਦਾ ਬਖਸ਼ਣਾ ਵਿੱਚ ਆਪਣੀ ਚੇਤਨ ਸੱਤਾ ਪਾਉਣੀ ਆਤਮਾ, ਇਹ ਬਹੁਤ ਵੱਡੀ ਉਸਦੀ ਬਖਸ਼ਿਸ਼ ਹੈ। ਸੋ ਸੰਤ ਬਾਬਾ ਸ਼ਾਮ ਸਿੰਘ ਜੀ ਜਿਹੜੇ ਹਰਿਮੰਦਰ ਸਾਹਿਬ ਕੀਰਤਨ ਕਰਿਆ ਕਰਦੇ ਸਨ, ਨਿਸ਼ਕਾਮ 70 ਸਾਲ ਉਹਨਾਂ ਸੇਵਾ ਨਿਭਾਈ, ਉਹ ਛਬੀਲ ਤੇ ਬੈਠੇ ਜਲ ਛਕਾ ਰਹੇ ਸੀ ਤੇ ਉਹਨਾਂ ਦਾ ਸੁਭਾਅ ਸੀ ਬੋਲ ਭਗਤਾ ਵਾਹਿਗੁਰੂ ਫਿਰ ਜਲ ਛਕ। ਇੱਕ ਮਨ ਚਲਾ ਜਾ ਗੱਭਰੂ ਆਇਆ, ਕਹਿਣ ਲੱਗਾ ਬਾਬਾ ਜਲ ਛਕਾਉਣਾ ਤਾਂ ਛਕਾ, ਮੈਂ ਹਾ ਅੱਖਰ ਨਹੀਂ ਬੋਲਣਾ। ਕਹਿਣ ਲੱਗੇ ਕੋਈ ਨੀ ਪ੍ਰੇਮੀਆਂ, ਜਲ ਛਕ, ਪਰ ਸਾਡੇ ਡੇਰੇ ਆਈ ਸ਼ਾਮਾਂ ਨੂੰ, ਅਸੀਂ ਗੱਲਬਾਤ ਤੇਰੇ ਨਾਲ ਕਰਾਂਗੇ। ਜਦੋਂ ਆਇਆ ਕਹਿਣ ਲੱਗੇ ਵੀ ਤੂੰ ਦੱਸ ਵਾਹਿਗੁਰੂ ਕਿਉਂ ਨਹੀਂ ਕਹਿਣਾ। ਕਹਿਣ ਲੱਗਾ ਵਾਹਿਗੁਰੂ ਨੇ ਮੈਨੂੰ ਦਿੱਤਾ ਕਿ ਮੈਂ ਉਹਨੂੰ ਕਿਉਂ ਯਾਦ ਕਰਾਂ, ਉਹਨੇ ਤਾਂ ਮੈਨੂੰ ਦੁਖੀ ਕੀਤਾ ਹੋਇਆ। ਸੋ ਉਹ ਕਹਿਣ ਲੱਗੇ ਵੀ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਆਪਣੇ ਕਿਰਤ ਕਰਕੇ ਕਰਮਾਂ ਕਰਕੇ ਜੀਵ ਦੁਖੀ ਹੈ, ਰੱਬ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ, ਉਹ ਤਾਂ ਨਿਰਵੈਰ ਹੈ। ਪਰ ਨਾ ਮੰਨਣ ਚ ਆਏ ਗੱਲ, ਕਹਿਣ ਲੱਗੇ ਫਿਰ ਇਸ ਤਰ੍ਹਾਂ ਤੈਨੂੰ ਧਨ ਹੀ ਚਾਹੀਦਾ ਨਾ, ਮਾਇਆ ਹੀ ਚਾਹੀਦੀ ਹੈ ਜਿਸ ਦੀ ਤੈਨੂੰ ਥੁੜ ਹੈ। ਕਹਿਣ ਲੱਗਾ ਜੀ ਹਾਂ। ਕਹਿਣ ਲੱਗੇ ਸਾਡੇ ਪਾਸ ਧਨ ਬਹੁਤ ਹੈ, ਧਨ ਦੀ ਲੱਖ ਰੁਪਏ ਦੀ ਥੈਲੀ ਪ੍ਰੇਮੀਆਂ ਤੂੰ ਲੈ ਜਾ ਤੇ ਸਾਨੂੰ ਨਾ ਇੱਕ ਅੱਖ ਕੱਢ ਲੈਣ ਦੇ ਆਪਣੇ। ਕਹਿਣ ਲੱਗਾ ਵੀ ਇਹ ਗੱਲ ਤਾਂ ਔਖੀ ਆ। ਕਹਿਣ ਲੱਗੇ ਇੱਕ ਬਾਂਹ ਵਢਾ ਲਾ ਹੱਥ ਜਾਂ ਪੈਰ ਗੋਡਿਆਂ ਹੇਠਾਂ ਲੱਤ ਵੱਢ ਲੈਣ ਦੇ। ਕਹਿਣ ਲੱਗਾ ਜੀ ਇਹ ਗੱਲ ਤਾਂ ਔਖੀ। ਕਹਿਣ ਲੱਗੇ ਫਿਰ ਕਦੇ ਖਿਆਲ ਨਹੀਂ ਕੀਤਾ ਵੀ ਇਹ ਦਾਤਾਂ ਰੱਬ ਨੇ ਦਿੱਤੀਆਂ ਤੇ ਇਹਦੇ ਵਜਾਨੇ ਚ ਕਦੇ ਕੁਛ ਮੰਗਿਆ ਹੀ ਨਹੀਂ ਤੇਥੋਂ, ਰੱਬ ਨੇ ਤੇਰੇ ਕੋਲੋਂ ਕੁਝ ਮੰਗਿਆ ਤਾਂ ਨਹੀਂ। ਜਿਨ੍ਹੇ ਨਰ ਨਰੈਣੀ ਕਾਇਆ ਬਖਸ਼ ਦਿੱਤੀ, ਤੈਨੂੰ ਸੁਤੰਤਰ ਹਸਤੀ ਬਣਾਤਾ, 83 ਲੱਖ ਜੂਨਾਂ ਦਾ ਸਰਦਾਰ ਬਣਾਤਾ, ਮਨੁੱਖ ਮੁਕੰਮਲ ਬਣਾਤਾ, ਇਹ ਉਸਦੀ ਇੱਕ ਬਹੁਤ ਵੱਡੀ ਦਾਤ ਹੈ, ਇਹਨੂੰ ਵੀ ਦਾਤ ਸਮਝਣਾ ਚਾਹੀਦਾ। ਉਹਦੀ ਕਰਮ ਹੈ, ਉਹਦੀ ਬਖਸ਼ਿਸ਼ ਹੈ, ਉਹਦਾ ਕਰਮ ਹੈ, ਉਹਦੀ ਮਿਹਰ ਹੈ, ਇਸ ਕਰਕੇ ਸਾਰਾ ਕੁਝ ਹੋ ਰਿਹਾ। ਜੀਵ ਕਈ ਵਾਰ ਆਪਣੇ ਅੰਦਰ ਇਹ ਅਮੰਨਾ ਨਹੀਂ ਕਰਦਾ ਵੀ ਇਹ ਦਾਤਾਂ ਵਾਹਿਗੁਰੂ ਦੀਆਂ ਹਨ, ਭੁੱਲ ਜਾਂਦਾ, ਵਿਸਾਰ ਦਿੰਦਾ, ਦਾਤਾਂ ਨਾਲ ਪਿਆਰ ਜੱਫਾ ਪਾ ਲੈਂਦਾ ਪਰ ਦਾਤਾਰ ਨੂੰ ਵਿਸਾਰ ਦਿੰਦਾ। ਪਰ ਮਹਾਰਾਜ ਕਹਿੰਦੇ ਨੇ ਉਸ ਵਾਹਿਗੁਰੂ ਦਾ ਬਹੁਤ ਵੱਡਾ ਕਰਮ ਹੈ ਜੀਵ ਦੇ ਉੱਪਰ, ਉਹਦਾ ਕਰਮ ਜੋ ਉਹਦੀ ਬਖਸ਼ਿਸ਼ ਹੈ ਉਹ ਬਹੁਤ ਜ਼ਿਆਦਾ ਹੈ। ਹਵਾ ਦਾ ਕੋਈ ਮੁੱਲ ਨਹੀਂ ਰੱਬ ਨੇ ਸਾਥੋਂ ਲਿਆ, ਪਾਣੀ ਸਾਡੇ ਜੀਵਨ ਦਾ ਆਧਾਰ ਹੈ, ਇਹਦਾ ਮੁੱਲ ਨਹੀਂ ਕਦੇ ਰੱਬ ਨੇ ਮੰਗਿਆ, ਨਹੀਂ ਅਮੋਲਕ ਦਾਤਾਂ ਬਖਸ਼ੀਆਂ ਹਨ। ਕਹਿੰਦੇ ਇਹ ਸਭ ਸੰਸਾਰ ਦੇ ਜਿਹੜੇ ਸੁੱਖ ਨੇ ਜੀਵ ਦੇ ਤਾਈਂ ਬੇਅੰਤ ਬਖਸ਼ਿਸ਼ਾਂ ਕੀਤੀਆਂ ਉਸਨੇ, ਉਹਦਾ ਕਰਮ ਉਹਦੀ ਬਖਸ਼ਿਸ਼ ਇਹ ਲਿਖਣ ਵਿੱਚ ਨਹੀਂ ਆ ਸਕਦੀ। ਇੰਨੀਆਂ ਬਖਸ਼ਿਸ਼ਾਂ ਹਨ ਵਾਹਿਗੁਰੂ ਦੀਆਂ ਭਾਈ ਲਿਖੀਆਂ ਹੀ ਨਹੀਂ ਜਾ ਸਕਦੀਆਂ। ਇਸ ਕਰਕੇ ਹਜ਼ੂਰ ਕਹਿੰਦੇ ਨੇ ਭਾਈ ਉਹ ਵਾਹਿਗੁਰੂ ਐਸਾ ਨਹੀਂ ਕਿ ਕਰਮ ਕਰੇਗਾ ਹੀ ਨਹੀਂ। ਪਿਛਲੀ ਪੌੜੀ ਚ ਬਚਣਾ ਨਾ ਭਾਈ ਪ੍ਰਾਪਤੀ ਕਰਮ ਨਾਲ, ਬਖਸ਼ਿਸ਼ ਨਾਲ। ਕਰਮ ਆਪਣਾ ਹੈ ਨਾਮ ਜਪਣਾ, ਵਾਹਿਗੁਰੂ ਦਾ ਕਰਮ ਹੈ ਬਖਸ਼ਿਸ਼ ਕਰਨਾ, ਤੇ ਬਖਸ਼ਿਸ਼ਾਂ ਜ਼ਰੂਰ ਕਰਦਾ, ਉਹ ਤਾਂ ਬਖਸ਼ਿਸ਼ਾਂ ਦਾ ਮਾਲਕ ਹੈ, ਦਾਤਾ ਹੈ। ਉਹਦੀਆਂ ਬਖਸ਼ਾਂ ਤਾਂ ਲਿਖੀਆਂ ਨਹੀਂ ਜਾ ਸਕਦੀਆਂ।
ਵੱਡਾ ਦਾਤਾ ਤਿਲ ਨਾਤ ਮਾਏ,
ਉਹ ਦਾਤਾ ਬਹੁਤ ਵੱਡਾ ਹੈ। ਹਜ਼ੂਰ ਨੇ ਬਚਨ ਕੀਤਾ, ਤੁਧ ਜੇਵੜ ਦਾ ਤਾਰ ਮੈਂ ਕੋਈ ਨਜ਼ਰ ਨਾ ਆਵਈ, ਤੁਧ ਸਭ ਸਹਿਨੋ ਦਾਨ ਦਿੱਤਾ, ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ। ਸੋ ਸੱਚੇ ਪਾਤਸ਼ਾਹ ਖੰਡਾਂ ਬ੍ਰਹਿਮੰਡਾਂ ਚ ਪਾਤਾਲਾਂ ਪੁਰੀਆਂ ਲੋਕਾਂ ਚ ਸਭਨਾ ਥਾਵਾਂ ਤੇ ਸਭਨਾ ਦੇ ਤਾਈ ਤੁਸੀਂ ਦਾਨ ਦਿੱਤਾ ਹੈ। ਤੁਹਾਡੇ ਜਿੱਡਾ ਵੱਡਾ ਦਾਤਾਰ ਦਾਤਾਂ ਦੇਣ ਵਾਲਾ ਮੈਨੂੰ ਕੋਈ ਨਜ਼ਰ ਨਹੀਂ ਆਇਆ। ਦੁਨੀਆਂ ਦੇ ਦਾਤੇ ਹਨ, ਦੇ ਮੰਗਾ ਸਹਿਸਾ ਗੂਣਾ ਸੋਭ ਕਰੇ ਸੰਸਾਰ। ਤਿੰਨ ਪ੍ਰਕਾਰ ਦੇ ਸਤੀ ਦਾਤੇ ਲੋਕ ਮੰਨੇ ਨੇ। ਇੱਕ ਤਾਂ ਸਤੀਆਂ ਮਨ ਸੰਤੋਖ ਉਪਜਾ ਦੇਣਾ ਕਾ ਵਿਚਾਰ, ਸੰਤੋਖ ਕੁਝ ਪੈਦਾ ਹੁੰਦਾ ਰੱਬ ਦੀ ਮਿਹਰ ਨਾਲ, ਤੇ ਫਿਰ ਉਹ ਲੋਕ ਦਾਤੇ ਬਣਦੇ ਨੇ, ਦਾਤਾਂ ਦਿੰਦੇ ਨੇ ਵੰਡਦੇ ਨੇ ਤੂੰ ਕੁਝ ਛੱਡਦੇ ਨੇ। ਪਰ ਉਹ ਜੀਵ ਜਿਹੜੇ ਆਤਮਾ ਦੇ ਕੁਛ ਨੇੜੇ ਹੋਣ ਲੱਗ ਜਾਂਦੇ ਨੇ, ਕਿਉਂਕਿ ਆਤਮਾ ਹੈ ਪਰਮਾਤਮਾ ਦੀ ਅੰਸ਼, ਤੇ ਪਰਮਾਤਮਾ ਦਾ ਸੁਭਾਅ ਦੇਣਾ ਹੀ ਦੇਣਾ ਲੈਣਾ ਨਹੀਂ, ਆਤਮਾ ਦਾ ਵੀ ਇਹੀ ਸੁਭਾਅ ਹੈ। ਜਿਹੜਾ ਜੀਵ ਰੱਬ ਦੇ ਨੇੜੇ ਹੋਵੇਗਾ, ਆਤਮ ਗਿਆਨ ਦੇ ਨੇੜੇ ਹੋਵੇਗਾ, ਉਹਦਾ ਵੀ ਸੁਭਾਅ ਅੰਦਰ ਉਹਦੇ ਆਈ ਜਾਏਗਾ, ਵੱਧ ਆ ਜਾਏਗਾ ਦੇਣ ਦਾ ਸੁਭਾਅ। ਜਿਹਦੇ ਅੰਦਰ ਲੈਣ ਦਾ ਸੁਭਾਅ ਵਧਿਆ ਹੋਇਆ, ਸਮਝੋ ਵੀ ਮਾਇਆ ਦਾ ਪ੍ਰਭਾਵ ਬਹੁਤਾ ਪੈ ਚੁੱਕਾ। ਜਿਹਦੇ ਅੰਦਰ ਦੇਣ ਦਾ ਸੁਭਾਅ ਹੈ, ਵੰਡਣ ਦਾ ਸੁਭਾਅ ਹੈ, ਦਾਤਾ ਸਖੀ ਉਦਾਰ ਸੁਭਾਅ ਹੈ, ਸਮਝਣਾ ਕਿ ਉਹ ਕੁਛ ਰੱਬ ਦੀ ਬਖਸ਼ਿਸ਼ ਵਾਲਾ ਹੈ, ਮਾਇਆ ਦਾ ਪ੍ਰਭਾਵ ਕੁਝ ਘਟਿਆ ਹੈ। ਸੋ ਇਸ ਪ੍ਰਕਾਰ ਕਹਿੰਦੇ ਉਹ ਸੰਤੋਖ ਪੈਦਾ ਹੋਣ ਕਰਕੇ ਦਿੰਦੇ ਨੇ ਕੁਛ, ਪਰ ਦੇਣ ਦੇ ਵਿਚਾਰ ਚ ਹੀ ਕਈ ਲੱਗੇ ਰਹਿੰਦੇ ਵੀ ਆਹ ਦੇਵਾਂਗੇ ਤੇ ਆਹ ਫਲ ਮਿਲੇਗਾ, ਆਹ ਚੀਜ਼ ਇਸ ਵੇਲੇ ਦਿੱਤੀ ਜਾਏ ਤੇ ਆਹ ਫਲ ਮਿਲੇਗਾ। ਕੁਝ ਸਤੀਆਂ ਮਨ ਸੰਤੋਖ ਉਪਜਾ ਦੇਣਾ ਕਿਆ ਵਿਚਾਰ, ਦੂਜੇ ਦਾਤੇ ਨੇ ਦੇ ਮੰਗਾ ਸਹਿਸਾ ਗੁਣਾ। ਸਿਆਣੇ ਕਥਨ ਕੀਤਾ ਵੀ ਗੰਢਾ ਦੇ ਕੇ ਸੰਡਾ ਮੰਗਣਾ, ਢੇਲੀ ਦੇ ਕੇ ਹਵੇਲੀ ਮੰਗ ਲੈਣੀ। ਬਣ ਤਾਂ ਬੈਠੇ ਦਾਤੇ, ਪਰ ਦਾਤੇ ਦਾ ਨਾ ਹੋਏ, ਹੋਏ ਤਾਂ ਮੰਗਤੇ ਭਾਈ। ਦਿੰਦੇ ਹਨ ਇੱਕ ਸੂਈ ਤੇ ਮੰਗਦੇ ਹਨ ਐਰਣ। ਕਹਿੰਦੇ ਐਰਣ ਦੀ ਚੋਰੀ ਕਰੇ ਸੂਈ ਕਰਦੀ ਦਾਨ, ਕੋਠੇ ਚੜ੍ਹ ਕੇ ਤੱਕਦੀ ਕਿਧਰੋਂ ਆਉਣ ਵਿਵਾਹਣ। ਐਸੇ ਦਾਤੇ ਵੀ ਹਨ, ਕਿਸੇ ਦੀ ਐਰਣ ਚੋਰੀ ਕਰ ਲੈਣੀ ਤੇ ਇੱਕ ਸੂਈ ਦਾਨ ਕਰਕੇ ਸਮਝਣਾ ਵੀ ਮੈਨੂੰ ਵਿਵਾਹਣ ਲੈਣ ਆਉਣਗੇ ਅੰਤ ਨੂੰ। ਇਸ ਪ੍ਰਕਾਰ ਦੇ ਹਨ। ਸੋ ਇੱਕ ਤੀਜੇ ਉਹ ਹਨ ਜਿਨ੍ਹਾਂ ਦੇ ਅੰਦਰ ਇਹ ਇੱਛਾ ਹੁੰਦੀ ਹੈ, ਦਾਤਾਂ ਪ੍ਰਗਟ ਕਰਕੇ ਵੰਡਦੇ ਦੁਨੀਆਂ ਵਿੱਚ ਵੀ ਲੋਕ ਮੇਰੀ ਸੋਭਾ ਕਰ। ਅਕਸਰ ਇਸ ਤਲ ਤੇ ਤਾਂ ਮਨੁੱਖ ਰਹਿੰਦਾ ਹੀ ਹੈ ਨਾ ਵੀ ਮੇਰੀ ਸੋਭਾ ਹੋਏ, ਵਡਿਆਈ ਹੋਏ। ਬੜੇ ਬੜੇ ਤਿਆਗੀ ਲੋਕ ਜਿਨ੍ਹਾਂ ਗ੍ਰਸਥ ਨੇ ਧਾਰਨ ਕੀਤਾ, ਜੰਗਲਾਂ ਚ ਵੀ ਚਲੇ ਗਏ, ਬੜਾ ਤਿਆਗ ਕੀਤਾ, ਪਰ ਉਸਤਤ ਦਾ ਤਿਆਗ ਨਾ ਹੋ ਸਕਿਆ, ਆਪਣੀ ਵਡਿਆਈ ਸੋਭਾ ਦੀ ਇੱਛਾ ਨਾ ਅੰਦਰੋਂ ਮਰੀ। ਸੁੱਤ ਬਿੱਤ ਲੋਕ ਈਖਣਾ ਤੀਨੀ। ਗ੍ਰਸਥੀਆਂ ਨੂੰ ਪੁੱਤਰਾਂ ਦੀ ਇੱਛਾ ਹੁੰਦੀ ਹੈ, ਧਨ ਦੀ ਇੱਛਾ ਹੁੰਦੀ ਹੈ। ਜਿਨ੍ਹਾਂ ਨੇ ਪੁੱਤਰਾਂ ਤੇ ਧੀਆਂ ਤੇ ਧਨ ਦੀ ਲਾਲਸਾ ਵੀ ਛੱਡ ਦਿੱਤੀ, ਤੀਜੀ ਜਿਹੜੀ ਲੋਕਾਂ ਤੋਂ ਸੋਭਾ ਕਰਾਉਣ ਦੀ ਈਖਣਾ ਇੱਛਾ ਇਹ ਰਹਿੰਦੀ ਹੈ, ਜਿਹਦੇ ਅੰਦਰੋਂ ਇਹ ਮਰ ਗਈ, ਉਹ ਰੱਬ ਦੇ ਨੇੜੇ ਹੋ ਗਿਆ। ਸੋ ਇਸ ਪ੍ਰਕਾਰ ਰੱਬ ਵਰਗਾ ਦਾਤਾ ਨਾ ਕੋਈ ਦੇਵੀ ਨਾ ਦੇਵਤਾ ਨਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਜਿਹੜੇ ਵਰ ਦੇਣ ਵਾਲੇ ਲੋਕਾਂ ਨੂੰ, ਉਹ ਵੀ ਤਾਂ ਰੱਬ ਦੇ ਦਰ ਤੋਂ ਖੁੜੇ ਮੰਗਦੇ ਨੇ। ਇੱਕ ਵਾਹਿਗੁਰੂ ਐਡਾ ਵੱਡਾ ਦਾਤਾ ਹੈ ਭਈ ਉਹਨੂੰ ਤਿਲ ਨਾ ਤਮਾਏ। ਜੋ ਦੇਣ ਵਾਲੇ ਹਨ ਉਹਨਾਂ ਦੇ ਅੰਦਰ ਵੀ ਪਿੱਛੇ ਲਾਲਸਾ ਛੁਪੀ ਵੀ ਇਸ ਦੇਣ ਦੇ ਨਾਲ ਕੁਝ ਹੋਰ ਮਿਲੇਗਾ, ਪਰ ਵਾਹਿਗੁਰੂ ਐਡਾ ਵੱਡਾ ਦਾਤਾ ਹੈ ਕਿ ਤਿਲ ਜਿੰਨੀ ਵੀ ਉਹਨੂੰ ਇੱਛਾ ਨਹੀਂ ਤਮਾਏ ਇਹਨਾਂ ਨੇ ਇੱਛਾ। ਤਮ ਦਾ ਅਰਥ ਹਨੇਰਾ ਵੀ ਹੈ, ਤਮ ਦਾ ਅਰਥ ਤਮੋ ਗੁਣ ਵੀ, ਤਮ ਦਾ ਅਰਥ ਇਸੇ ਤਰ੍ਹਾਂ ਇੱਛਾ। ਤੇ ਤਿਲ ਜਿੰਨੀ ਵੀ ਉਹਨੂੰ ਤਮਾ ਨਹੀਂ ਹੈ, ਇੱਛਾ ਨਹੀਂ ਹੈ, ਉਹ ਨਿਰਇੱਛਤ ਹੈ। ਇਸ ਕਰਕੇ ਵਾਹਿਗੁਰੂ ਵਰਗਾ ਦਾਤਾ ਕੋਈ ਨਹੀਂ ਹੈ। ਫਿਰ ਸਭਨਾਂ ਨੂੰ ਦਿੰਦਾ ਕਿਰਤ ਕਣਾਂ ਨੂੰ ਪਾਲਦਾ, ਪ੍ਰਭ ਨਾਨਕ ਸਦਬਖਸ਼ਿੰਦ। ਮਾਤ ਗਰਭ ਮੈਂ ਜਿਨ ਪ੍ਰਤ ਪਾਲਿਆ, ਸਾਸ ਗਰਾਸ ਹੋਏ ਸੰਗ ਸੰਭਾਲਿਆ, ਸਦਾ ਸਦਾ ਜਪੀਐ ਸੁਪ੍ਰੀਤਮ, ਵੱਡੀ ਜਿਸ ਵਡਿਆਈ ਹੈ। ਪਹਿਲੋਂ ਦੇਤਾ ਰਿਜਕ ਸਮਾਹਾ, ਪਿੱਛੋਂ ਦੇਤਾ ਜਨ ਤੋਂ ਬਾਹ। ਜੀਵ ਨੂੰ ਜਨਮ ਬਾਅਦ ਵਿੱਚ ਦਿੱਤਾ ਵਾਹਿਗੁਰੂ ਨੇ, ਉਹਦੀ ਖੁਰਾਕ ਦੁੱਧ ਮਾਂ ਦੇ ਅਸਥਣਾ ਵਿੱਚ ਬੱਚੇ ਦੀ ਪੈਦਾਇਸ਼ ਤੋਂ ਪਹਿਲਾਂ ਪੈਦਾ ਕਰ ਦਿੱਤਾ, ਰਿਜਕ ਨੂੰ ਪਹਿਲਾਂ ਤਿਆਰ ਕਰ ਦਿੱਤਾ। ਇੱਕ ਵਿਦਵਾਨ ਨੇ ਬਚਨ ਲਿਖੇ ਨੇ ਭਾਈ ਜੀਵ ਕਾਸ ਨੂੰ ਚਿੰਤਾ ਕਰਦਾ ਕਿਉਂ ਝੋਰੇ ਕਰਦਾ ਹੈ ਜਬ ਦਾਂਤ ਨਹੀਂ ਤਬ ਖੀਰ ਦਿਓ ਅਬ ਦਾਂਤ ਦੀਏ ਕਿਆ ਅੰਨ ਨਾ ਦਹ ਹੈ ਜਦੋਂ ਤੇਰੇ ਮੂੰਹ ਚ ਦੰਦ ਨਹੀਂ ਸਨ ਉਦੋਂ ਖੀਰ ਮਾਂ ਦਾ ਦੁੱਧ ਤੈਨੂੰ ਦਿੱਤਾ ਹੁਣ ਦੰਦ ਦੇ ਦਿੱਤੇ ਤੇਰੇ ਮੂੰਹ ਵਿੱਚ ਤੇ ਕੀ ਹੁਣ ਅਨਾਜ ਨਹੀਂ ਦੇਵੇਗਾ ਤੂੰ ਭਰੋਸਾ ਹੀ ਛੱਡ ਦਿੰਦਾ ਭਰੋਸਾ ਰੱਖ ਫਿਰ ਸਭ ਕੁਝ ਦੇਵੇਗਾ ਕਹਿੰਦੇ ਵਾਹਿਗੁਰੂ ਵਰਗਾ ਦਾਤਾ ਕੋਈ ਨੀ ਭਾਈ ਗੁਰਦਾਸ ਨੇ ਤਾਂ ਹੀ ਸਾਨੂੰ ਸਿੱਖਿਆ ਦਿੱਤੀ ਹੈ ਗੁਰੂ ਕੇ ਬਚਨਾਂ ਦੀ ਵਿਆਖਿਆ ਕਰਦਿਆਂ ਹੋਇਆ ਭਾਈ ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈ ਹੈ ਉਸ ਦਾਤੇ ਕੋਲੋਂ ਮੰਗਤੇ ਬਣ ਕੇ ਕੁਝ ਨਹੀਂ ਮੰਗਣਾ ਚਾਹੀਦਾ ਜਿਹਦੇ ਕੋਲੋਂ ਅੱਜ ਦਾਤ ਮਿਲ ਗਈ ਪਰ ਕੱਲ ਨੂੰ ਮੰਗਣ ਗਏ ਤਾਂ ਹੋਸ਼ਾ ਬਣ ਕੇ ਉਹਨੇ ਜਵਾਬ ਦੇ ਦਿੱਤਾ ਉਹਦੇ ਕੋਲੋਂ ਦਾਤ ਮਿਲੀ ਨਾ ਫਿਰ ਕਿਸੇ ਹੋਰ ਦੇ ਦਰ ਤੇ ਕੁੰਡਾ ਖੜਕਾਉਣਾ ਪਿਆ ਕਿਸੇ ਹੋਰ ਕੋਲ ਜਾ ਕੇ ਮੰਗਣਾ ਪਿਆ ਨਹੀਂ ਜਿਹਦੇ ਕੋਲ ਸਾਰੇ ਭੰਡਾਰੇ ਭਰੇ ਹੋਏ ਨੇ ਜੋ ਸਭ ਦਾਤਾਂ ਦਾ ਦਾਤਾ ਹੈ ਉਹਨੂੰ ਹੀ ਆਪਣਾ ਦਾਤਾ ਬਣਾਉਣਾ ਚਾਹੀਦਾ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖ ਦਾ ਸੰਬੰਧ ਸਿੱਧਾ ਅਕਾਲ ਪੁਰਖ ਨਾਲ ਜੋੜਿਆ ਅਕਾਲ ਪੁਰਖ ਦਾ ਪੱਲਾ ਫੜਾਇਆ ਤੇ ਇੱਕੋ ਨੂੰ ਜਪੋ ਇਸ ਕਰਕੇ ਹਜ਼ੂਰ ਕਹਿੰਦੇ ਨੇ ਉਹ ਵੱਡਾ ਦਾਤਾ ਸਭ ਤੋਂ ਵੱਡਾ ਹੈ ਉਹਨੂੰ ਤਿਲ ਮਾਤਰ ਵੀ ਤਮਾ ਇੱਛਾ ਨਹੀਂ ਕਿ ਇਸ ਦਾਤ ਦੇ ਅਵਜਾਨੇ ਚ ਮੈਨੂੰ ਇਹ ਜੀਵ ਆਹ ਚੀਜ਼ ਦੇਵੇਗਾ ਨਹੀਂ ਉਹਨੂੰ ਕੋਈ ਤਮੰਨਾ ਨਹੀਂ ਹੈ
ਕੇਤੇ ਮੰਗ ਹੈ ਜੋਦ ਅਪਾਰ
ਕਹਿੰਦੇ ਕਿੰਨੇ ਅਪਾਰ ਪਾਰਾਵਾਰ ਤੋਂ ਰਹਿਤ ਗਿਣਤੀ ਮਿਣਤੀ ਤੋਂ ਰਹਿਤ ਜੋਧੇ ਲੋਕ ਜੋਧੇ ਦਾ ਅਰਥ ਸੂਰਮਾ ਔਰ ਜੋਧੇ ਦਾ ਅਰਥ ਜੋਧਣੀਆਂ ਮਿਹਨਤਾਂ ਕਰਨ ਵਾਲੇ ਤਪੱਸਿਆ ਕਰਨ ਵਾਲੇ ਜੋਧੇ ਸੂਰਮੇ ਭਗਤ ਵੀ ਸੂਰਮੇ ਹੁੰਦੇ ਨੇ ਨਾ ਬਚਨ ਕੀਤਾ ਸੈਨਾ ਸਾਧ ਸਮੂਹ ਸੂਰ ਅਜਿੱਤੰ ਜਿਹੜੇ ਸਾਧੂ ਨੇ ਨਾ ਸੰਤ ਉਹ ਅਜਿੱਤ ਸੂਰਮੇ ਜਿਹੜੇ ਵਿਕਾਰਾਂ ਤੋਂ ਜਿੱਤੇ ਨਹੀਂ ਜਾਂਦੇ ਜੋਧੇ ਕਹਿੰਦੇ ਉਹ ਜੋਧੇ ਲੋਕ ਵੀ ਬੰਦਗੀਆਂ ਕਰਨ ਵਾਲੇ ਉਹ ਵੀ ਤਾਂ ਵਾਹਿਗੁਰੂ ਕੋਲੋਂ ਮੰਗਦੇ ਹੀ ਨੇ ਨਾ ਇਸ ਕਰਕੇ ਪਰ ਉਹ ਸਿਆਣੇ ਨੇ ਵੀ ਰੱਬ ਦੇ ਕੋਲੋਂ ਮੰਗਦੇ ਆ ਕਹਿੰਦੇ ਹੋਰ ਅਨੇਕਾਂ ਲੋਕ ਪਾਰਾਵਾਰ ਤੋਂ ਰਹਿ ਜੋ ਰੱਬ ਦੇ ਦਰ ਤੋਂ ਮੰਗੀ ਜਾ ਰਹੇ ਨੇ ਇਹ ਵੀ ਅਰਥ ਕੀਤਾ ਵੀ ਜੋਧ ਜੋਧਾ ਹੋਣਾ ਬਲ ਮੰਗ ਰਹੇ ਨੇ ਜੋਧੇ ਤੇ ਹੋਰ ਬਲ ਬਖਸ਼ ਸੀ ਕਿਸੇ ਤੋਂ ਜਿੱਤੇ ਨਾ ਜਾਈਏ ਇਸ ਪ੍ਰਕਾਰ ਅਪਾਰ ਹਨ ਗਿਣਤੀ ਤੋਂ ਰਹਿਤ ਹਨ
ਕੇਤਿਆ ਗਣਤ ਨਹੀਂ ਵਿਚਾਰ
ਤੇ ਕਿੰਨੇ ਕੁ ਲੋਕ ਹਨ ਜਿਹੜੇ ਮੰਗਤੇ ਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਵਿਚਾਰ ਨਹੀਂ ਕੀਤਾ ਜਾ ਸਕਦਾ ਸੋ ਇਸ ਪ੍ਰਕਾਰ ਕਿੰਨੇ ਲੋਕ ਆ ਉਹਨਾਂ ਕੋਲ ਦਾਤਾਂ ਨਹੀਂ ਗਿਣੀਆਂ ਜਾਂਦੀਆਂ ਵਿਚਾਰੀਆਂ ਨਹੀਂ ਜਾਂਦੀਆਂ ਰੱਬ ਨੇ ਕਿੰਨਾ ਕੁ ਸਾਨੂੰ ਬਖਸ਼ ਦਿੱਤਾ ਹੈ ਕਿਹੜੀ ਕਿਹੜੀ ਦਾਤ ਉਹਨੇ ਬਖਸ਼ੀ ਹੈ ਇਸ ਪ੍ਰਕਾਰ ਉਹਦੇ ਮੰਗਤਿਆਂ ਦਾ ਕੋਈ ਸ਼ੁਮਾਰ ਨਹੀਂ ਹੈ ਗਿਣਤੀ ਨਹੀਂ ਵਿਚਾਰ ਨਹੀਂ ਹੋ ਸਕਦੀ
ਕੇਤੇ ਖੱਪ ਟੁੱਟ ਹੈ ਬੇਕਾਰ
ਕੁਝ ਲੋਕ ਐਸੇ ਹਨ ਕਿ ਜਿਹੜੇ ਉਹਦੀਆਂ ਦਾਤਾਂ ਵਿੱਚ ਫਸ ਕੇ ਵਿਕਾਰ ਉਹਨਾਂ ਦੇ ਗਲ ਪੈ ਜਾਂਦੇ ਹਨ ਕਿਉਂਕਿ ਹੰਗਤਾ ਵਧਦੀ ਆ ਦਾਤਾਂ ਨਾਲ ਜਫਾ ਮਾਰ ਲਿਆ ਲਾਲਸਾ ਵਧੀ ਹੋਈ ਹੈ ਦਾਤਾਰ ਵਿਸਰ ਗਿਆ ਇਸ ਕਰਕੇ ਕਹਿੰਦੇ ਵਿਕਾਰਾਂ ਚ ਫਸ ਕੇ ਖੱਪ ਖੱਪ ਕੇ ਟੁੱਟ ਟੁੱਟ ਕੇ ਹੁੱਟ ਹੁੱਟ ਕੇ ਦੁਖੀ ਹੋ ਹੋ ਕੇ ਮਰ ਜਾਂਦੇ ਹਨ
ਕੇਤੇ ਲੈ ਲੈ ਮੁਕਰ ਪਾਹੇ
ਫਿਰ ਕੁਝ ਐਸੇ ਲੋਕ ਹਨ ਕਿ ਉਸਦੇ ਪਾਸੋਂ ਦਾਤਾਂ ਲੈ ਲੈ ਕੇ ਮੁਕਰ ਪੈਂਦੇ ਆ ਵੀ ਨਹੀਂ ਸਾਨੂੰ ਰੱਬ ਨੇ ਨੀ ਕੋਈ ਦਾਤ ਦਿੱਤੀ ਮਨੁੱਖ ਦਾ ਸੁਭਾਅ ਜਦੋਂ ਕੁਝ ਵਿਗੜ ਜਾਏ ਨਾ ਕੁਝ ਚੱਲਿਆ ਜਾਏ ਕਹਿੰਦੇ ਵੀ ਭਾਣਾ ਰੱਬ ਦਾ ਜਦੋਂ ਕੁਝ ਪ੍ਰਾਪਤ ਹੁੰਦਾ ਤੇ ਉਦੋਂ ਸਮਝਦਾ ਮਨੁੱਖ ਵੀ ਮੈਂ ਆਪ ਪ੍ਰਾਪਤ ਕੀਤਾ ਰੱਬ ਨੇ ਨੀ ਬਖਸ਼ਿਆ ਸਮਝਦਾ ਕਹਿੰਦਾ ਆਪ ਆਪਣੇ ਮਿਹਨਤ ਨਾਲ ਆਪਣੀ ਬੁੱਧੀ ਨਾਲ ਅਕਲ ਨਾਲ ਸਿਆਣਪ ਨਾਲ ਮੈਂ ਪੈਦਾ ਕੀਤੀ ਚੀਜ਼ ਮਹਾਰਾਜ ਕਹਿੰਦੇ ਨੇ ਨਿਤ ਨੇਫਲ ਕਰਮ ਕਮਾਏ ਬਫਾਵੈ ਦੁਰਮਤੀਆ ਜਬ ਆਣਾ ਬਲਵੰਚ ਕਰ ਝੂਠ ਤਬ ਜਾਣਾ ਜਗ ਜਿੱਤੀਆ ਐਸਾ ਬਾਜੀ ਸੰਸਾਰ ਨਾ ਚੇਤਾ ਹਰ ਨਾਮਾ ਖਿਣਮੈ ਬਿਨਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ ਇਸ ਕਰਕੇ ਕਹਿੰਦੇ ਉਹ ਮੁਕਰ ਪੈਂਦੇ ਨੇ ਦਾਤਾਂ ਲੈ ਲੈ ਕੇ ਵਾਹਿਗੁਰੂ ਦੇ ਕੋਲੋਂ ਉਹਦੇ ਸਰੂਪ ਤੋਂ ਵੀ ਉਹਦੀ ਹੋਣ ਤੋਂ ਵੀ ਮੁਨਕਰ ਹੋ ਰਹੇ ਨੇ ਲੋਕ ਦਾਤਾਂ ਸਾਰੇ ਨਾਸਤਕ ਵੀ ਉਹਦੀਆਂ ਭੁੰਚ ਰਹੇ ਭੋਗ ਰਹੇ ਨੇ ਪਰ ਉਹਦੀ ਹੋਣ ਤੋਂ ਮੁਨਕਰ ਹੋ ਗਏ ਵੀ ਰੱਬ ਵੀ ਕਿਤੇ ਹੈਗਾ ਦਾਤਾਂ ਦੇਣ ਵਾਲਾ ਦਾਤਾਰ ਵੀ ਹੈ ਇਹ ਗੱਲ ਮੁਨਕਰ ਹੋ ਗਏ ਇਸ ਪ੍ਰਕਾਰ ਮੁਕਰ ਪੈਂਦੇ ਹਨ
ਕਹਤੇ ਮੂਰਖ ਖਾਹੀ ਖਾਹੇ
ਤੇ ਕੁਝ ਲੋਕ ਐਸੇ ਮੂਰਖ ਬਣ ਗਏ ਹਨ ਭਾਈ ਖਾਈ ਹੀ ਖਾਈ ਜਾਂਦੇ ਨੇ ਖਾਹੀ ਖਾਣ ਵਾਲੇ ਬਣ ਕੇ ਖਾਹੇ ਖਾਈ ਜਾਂਦੇ ਨੇ ਦਾਤਾਂ ਨੂੰ ਭੋਗੀ ਜਾਂਦੇ ਹਨ ਤੇ ਵਿੱਚ ਫਾਸੀ ਗਏ ਭੋਗਣ ਵਿੱਚ ਭੋਗਣ ਪਹਿਰ ਨੂੰ ਵਿੱਚ ਪਰਚ ਗਏ ਵਾਹਿਗੁਰੂ ਦੀ ਯਾਦ ਨੂੰ ਵਿਸਾਰ ਹੀ ਦਿੱਤਾ, ਦਾਤਾਂ ਨਾਲ ਜੱਫਾ ਮਾਰ ਲਿਆ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣਾ ਨਾ ਹੀ ਮਰਨ ਵਿਚਾਰਾ। ਇਸ ਪ੍ਰਕਾਰ ਦੇ ਲੋਕ ਹਨ, ਉਹਨਾਂ ਨੂੰ ਮੂਰਖਾਂ ਦੀ ਗਿਣਤੀ ਚ ਸਮਝੋ, ਜਿਨ੍ਹਾਂ ਨੇ ਮੂੰਹ ਆਪਣੇ ਮਨ ਨੂੰ ਮੈਂ ਨੂੰ ਹੀ ਰੱਖ ਅੱਗੇ ਰੱਖਿਆ ਹੋਇਆ, ਮੂੰਹ ਰੱਖ ਇੰਦਰਿਆਂ ਨੂੰ ਹੀ ਮੂਹਰੇ ਰੱਖਿਆ ਹੋਇਆ, ਜਿਨ੍ਹਾਂ ਨੇ ਖਾਣ ਪੀਣ ਵਿੱਚ ਫਸੇ ਹੋਏ ਹਨ।
ਕਹਿਤਿਆ ਦੁੱਖ ਭੁੱਖ ਸਦ ਮਾਰ।
ਕੁਝ ਲੋਕ ਐਸੇ ਹਨ ਜਿਨ੍ਹਾਂ ਨੂੰ ਦੁੱਖ ਤੇ ਭੁੱਖ ਦੀ ਸਦਾ ਮਾਰ ਪਈ ਰਹਿੰਦੀ ਹੈ। ਉਹ ਆਪਣੇ ਕਰਮਾਂ ਦੇ ਮੁਤਾਬਕ ਦੁੱਖ ਵੀ ਭੋਗਦੇ ਨੇ ਤੇ ਭੁੱਖ ਦੀ ਮਾਰ ਵੀ ਉਹਨਾਂ ਨੂੰ ਪੈਂਦੀ ਹੈ। ਸੋ ਹੈ ਤਾਂ ਆਪਣੇ ਕਰਮਾਂ ਦਾ ਹੀ ਫਲ। ਮਨੁੱਖ ਜਨਮ ਧਾਰ ਕੇ ਜਿਹੜੇ ਲੋਕ ਕੰਜੂਸੀ ਕਰਦੇ ਆ, ਕਿਰਪਨ ਰਹਿੰਦੇ ਹਨ ਤੇ ਉਹ ਦਾਨ ਪੁੰਨ ਆਦਿਕ ਨਹੀਂ ਕਰਦੇ, ਇਹਦਾ ਫਲ ਇਹ ਹੁੰਦਾ ਕਿ ਅਗਲੇ ਜਨਮਾਂ ਚ ਗਰੀਬਾਂ ਦੇ ਘਰ ਜਨਮ ਹੁੰਦਾ, ਵਿਰਸੇ ਚ ਗਰੀਬੀ ਮਿਲਦੀ ਹੈ, ਭੁੱਖ ਦਾ ਦੁੱਖ ਸਤਾਉਂਦਾ ਝੱਲਣਾ ਪੈਂਦਾ। ਔਰ ਹੋਰ ਵੀ ਜਿਹੜੇ ਦੁੱਖ ਹੈ ਆਪ ਹੀ ਸਹੇੜੇ ਹੋਏ ਆ ਮਨੁੱਖ ਨੇ, ਸੁੱਖੋਂ ਉੱਠੇ ਰੋਗ ਪਾਪ ਕਮਾਇਆ। ਸੁੱਖ ਬਹੁਤੇ ਮਿਲਣ, ਉਹਨਾਂ ਵਿੱਚੋਂ ਫਿਰ ਦੁੱਖ ਦੀ ਪੈਦਾਇਸ਼ ਹੁੰਦੀ ਹੈ। ਮਹਾਰਾਜ ਨੇ ਬਚਨ ਕੀਤਾ ਭਾਈ ਦਾਨੰ ਪਰਾ ਪੂਰਬੇਣ ਕੁੰਚੰਤੇ ਮਹੀਪਤੇ ਵਿਪਰੀਤ ਬੁੱਧਿੰ ਮਾਰਤ ਲੋਕ ਨਾਨਕ ਚਿਰੰਕਾਲ ਦੁੱਖ ਭੋਗਤੇ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਕਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਚਾਰ ਪ੍ਰਕਾਰ ਦਾ ਦੁੱਖ ਵਿਆਪਰਿਆ ਜੀਆਂ ਨੂੰ। ਸਰੀਰਾਂ ਦਾ ਵਿਛੋੜਾ ਪੈ ਜਾਂਦਾ ਕਰਮ ਗਤੀ ਮੁਤਾਬਕ, ਔਰ ਇਸੇ ਪ੍ਰਕਾਰ ਭੁੱਖ ਦਾ, ਗਰੀਬੀ ਦਾ। ਸੋ ਇਸੇ ਤਰ੍ਹਾਂ ਸ਼ਕਤੀਸ਼ਾਲੀ ਯਮਦੂਤਾਂ ਦਾ, ਤੇ ਚੌਥਾ ਦੁੱਖ ਹੈ ਸਰੀਰ ਨੂੰ ਜਿਹੜੇ ਰੋਗ ਲੱਗ ਜਾਂਦੇ ਨੇ। ਸੋ ਇਸ ਪ੍ਰਕਾਰ ਇਹ ਭੁੱਖ ਦਾ ਦੁੱਖ ਤੇ ਹੋਰ ਦੁੱਖ, ਇਹਨਾਂ ਦੁੱਖਾਂ ਦੀ, ਭੁੱਖ ਦੀ, ਗਰੀਬੀ ਦੀ ਸਦਾ ਮਾਰ ਪਈ ਰਹਿੰਦੀ ਹੈ ਕਈਆਂ ਨੂੰ।
ਇਹ ਪੇ ਦਾਤ ਤੇਰੀ ਦਾਤਾਰ।
ਹੇ ਵਾਹਿਗੁਰੂ, ਇਹ ਜਿਹੜੀ ਦੁੱਖ ਤੇ ਭੁੱਖ ਦੀ ਮਾਰ ਹੈ ਨਾ ਜੀਆਂ ਨੂੰ ਪੈਂਦੀ, ਇਹ ਕੋਈ ਤੇਰੀ ਨਾਰਾਜ਼ਗੀ ਦਾ ਫਲ ਨਹੀਂ ਹੈ। ਭਈ ਤੂੰ ਉਹਨਾਂ ਨਾਲ ਨਾਰਾਜ਼ ਹੋ ਗਿਆ ਤੇ ਉਹਨਾਂ ਨੂੰ ਦੁੱਖ ਦੇ ਰਿਹਾ ਹੈ, ਜਾਂ ਭੁੱਖ ਦਿਖਾ ਰਿਹਾ ਉਹਨਾਂ ਦੇ ਅੱਗੇ, ਭੁੱਖ ਹੀ ਭੁੱਖ ਹੈ, ਇਹ ਤੇਰੀ ਨਾਰਾਜ਼ਗੀ ਦਾ ਫਲ ਨਹੀਂ। ਭਈ ਤੂੰ ਨਾਰਾਜ਼ ਹੋ ਗਿਆ ਹੈ ਤੇ ਇਸ ਕਰਕੇ ਉਹ ਦੁਖੀ ਹੋ ਰਹੇ ਨੇ, ਨਹੀਂ। ਕਹਿੰਦੇ ਇਹ ਵੀ ਤਾਂ ਤੇਰੀ ਇੱਕ ਦਾਤ ਹੀ ਹੈ ਨਾ, ਹੇ ਦਾਤਾਰ ਵਾਹਿਗੁਰੂ। ਕਿਉਂ? ਕਿਉਂਕਿ ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਇਹ ਉਹਨਾਂ ਦਾ ਸੁਧਾਰ ਹੈ, ਸੁਧਾਰ ਇੱਕ ਦਾਤ ਹੈ, ਨਾ ਕਿ ਨਾਰਾਜ਼ਗੀ। ਜੀਆਂ ਦਾ ਸੁਧਾਰ ਕਰਨਾ, ਜਿਵੇਂ ਕੋਈ ਕਰਮ ਕਰਦਾ ਜੀਵ ਮਾਤ ਲੋਕ ਤੇ, ਉਸਦਾ ਕਰਮ ਪ੍ਰਗਟ ਹੋ ਜਾਂਦਾ ਹੈ ਤੇ ਉਹ ਫੜਿਆ ਜਾਂਦਾ ਹੈ, ਤੇ ਮੁਕਰਰ ਕੀਤੇ ਹੋਏ ਨਿਆਂਧੀਸ਼ ਜੱਜ ਆਦਿਕ, ਨਿਆਂ ਕਰਨ ਵਾਲੇ, ਉਹਨੂੰ ਉਹਦੇ ਕਰਮ ਦੀ ਸਜ਼ਾ ਦਿੰਦੇ ਨੇ। ਜੋ ਉਹਨਾਂ ਦੇ ਗ੍ਰੰਥ ਵਿੱਚ ਸਜ਼ਾ ਮੁਕਰਰ ਲਿਖੀ ਹੋਈ ਕਿ ਇਸ ਕਰਮ ਦਾ ਫਲ ਮਿਲੇਗਾ, ਇਸ ਤਰ੍ਹਾਂ ਉਹ ਜੇਲ੍ਹ ਚ ਪਾ ਕੇ ਉਹਨੂੰ ਦੁੱਖ ਦਿੱਤਾ ਜਾਂਦਾ ਹੈ। ਉਹ ਉਹਦੇ ਕਰਮ ਦੇ ਸੁਧਾਰ ਵਾਸਤੇ ਹੈ ਕਿ ਅੱਗੇ ਵਾਸਤੇ ਐਸਾ ਕਰਮ ਨਾ ਕਰੇ। ਇਸ ਕਰਕੇ ਹੇ ਵਾਹਿਗੁਰੂ, ਜਿਹੜਾ ਦੁੱਖ ਤੇ ਭੁੱਖ ਦੀ ਮਾਰ ਹੈ, ਇਹ ਤੇਰੀ ਨਾਰਾਜ਼ਗੀ ਦੀ ਨਿਸ਼ਾਨੀ ਨਹੀਂ ਹੈ, ਇਹ ਵੀ ਤੇਰੇ ਦਰ ਤੋਂ ਮਿਲੀ ਹੋਈ ਇੱਕ ਦਾਤ ਹੈ। ਇਸ ਕਰਕੇ ਇਹਨੂੰ ਦਾਤ ਹੀ ਸਮਝਣਾ ਚਾਹੀਦਾ ਹੈ, ਕਿਉਂਕਿ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰਾ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਕਦੇ ਵਾਹਿਗੁਰੂ ਤੋਂ ਪਾਸਾ ਨਹੀਂ ਵੱਟਣਾ ਚਾਹੀਦਾ ਦੁੱਖ ਦੇ ਵੇਲੇ, ਗਰੀਬੀ ਕਰਕੇ ਭਈ ਵਾਹਿਗੁਰੂ ਨੇ ਸਾਨੂੰ ਕੀ ਦਿੱਤਾ, ਨਹੀਂ। ਉਹ ਤਾਂ ਸਦਬਖਸ਼ਿੰਦ ਹੈ, ਸਦਬਖਸ਼ਿੰਦ ਸਦਾ ਮਿਹਰਬਾਨਾ, ਸਦਾ ਹੀ ਮਿਹਰ ਕਰਨ ਦੀ ਉਹਨੂੰ ਵਾਣ ਆਦਤ ਪਈ ਹੋਈ ਹੈ, ਪਰ ਜੀਵ ਪਾਤਰ ਨਹੀਂ ਬਣਦਾ। ਜਿਸ ਕਰਮ ਦਾ ਪਾਤਰ ਹੈ ਵੈਸਾ ਫਲ ਉਹਨੂੰ ਮਿਲ ਰਿਹਾ। ਇਹ ਵਾਹਿਗੁਰੂ ਦੀ ਨਾਰਾਜ਼ਗੀ ਕੋਈ ਨਹੀਂ ਹੈ, ਕਿਉਂਕਿ ਸਭਨਾਂ ਨਾਲ ਨਿਰਵੈਰਤਾ ਰੱਖਦਾ, ਫਲ ਬਰਦਾਤਾ, ਕਰਮਾਂ ਅਨੁਸਾਰ ਫਲ ਭੁਗਤਾਉਂਦਾ। ਤੇ ਜਦੋਂ ਇਹ ਦੁੱਖ ਮਿਲਦੇ ਹਨ, ਉਦੋਂ ਇਹ ਨਾ ਸਮਝਣਾ ਕਿ ਇਹ ਮਾਰ ਪੈ ਗਈ ਰੱਬ ਦੀ, ਨਾਰਾਜ਼ਗੀ ਹੋ ਗਈ, ਨਹੀਂ, ਆਪਣੇ ਕਰਮਾਂ ਦੀ ਮਾਰ ਹੈ, ਪਰ ਇਹਦੇ ਨਾਲ ਇਹਦੇ ਵਿੱਚੋਂ ਵੀ ਸੁੱਖ ਦੀ ਪੈਦਾਇਸ਼ ਹੋਵੇਗੀ, ਇਹ ਵੀ ਇੱਕ ਰੱਬ ਦੀ ਦਾਤ ਹੈ। ਕਿਉਂਕਿ ਦੁੱਖ ਦੇ ਵੇਲੇ ਅੰਦਰੋਂ ਪਰਮਾਤਮਾ ਦੀ ਯਾਦ ਫੁੱਟਦੀ ਹੈ, ਵਾਹਿਗੁਰੂ ਚੇਤੇ ਆਉਂਦਾ। ਕੁਝ ਲੋਕ ਤਾਂ ਰੱਬ ਨੂੰ ਤਾਨੇ ਮਿਲਣ ਦੇਣ ਲੱਗ ਜਾਂਦੇ ਆ, ਪਰ ਗੁਰਮੁਖ ਇਹ ਸਮਝਦੇ ਨੇ ਕਿ ਸਾਡੇ ਕਰਮਾਂ ਦਾ ਫਲ ਵਾਹਿਗੁਰੂ ਜੀ ਭੁਗਤਾ ਰਹੇ ਨੇ, ਨਿਬੇੜਾ ਹੋ ਰਿਹਾ। ਜਿਹੜੇ ਸੰਤ ਜਾਨਾ ਬ੍ਰਹਮ ਗਿਆਨ ਦੀ ਅਵਸਥਾ ਵਾਲੇ, ਉਹ ਤਾਂ ਸਰੀਰ ਨੂੰ ਵੀ ਮਿਥਿਆ ਤੇ ਕਰਮਾਂ ਨੂੰ ਵੀ ਮਿਥਿਆ ਸਮਝਦੇ, ਦੁੱਖ ਸੁੱਖ ਨੂੰ ਮਿਥਿਆ ਸਮਝ ਲੈਂਦੇ ਆ, ਪਰ ਜਿਹੜੇ ਉਦੋਂ ਥੱਲੇ ਉਰੇ ਥੋੜੇ ਹਨ, ਇਸ ਰਸਤੇ ਦੇ ਪਾਂਧੀ ਹਨ, ਪਰਮਾਰਥ ਦੇ ਪਾਂਧੀ ਹਨ, ਉਹਨਾਂ ਵਾਸਤੇ ਜ਼ਰੂਰੀ ਹੈ ਸਮਝਣਾ ਕਿ ਰੱਬ ਸਾਡੇ ਕਰਮਾਂ ਦਾ ਫਲ ਭੁਗਤਾ ਕੇ ਸਾਨੂੰ ਸੁਰਖਰੂ ਕਰ ਰਿਹਾ ਹੈ, ਵਾਹਿਗੁਰੂ ਜੀ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ, ਇਹ ਉਹਨਾਂ ਦੀ ਮਿਹਰਬਾਨੀ ਹੈ। ਭਾਈ ਭਗਤੂ ਜੀ ਜਦੋਂ ਅੰਤ ਸਮਾਂ ਸੀ ਉਹਨਾਂ ਦਾ ਬਿਮਾਰ ਹੋਏ, ਸੇਵਕ ਪੁੱਛਦੇ ਵੀ ਮਹਾਂਪੁਰਸ਼ੋ ਤੁਹਾਡੀਆਂ ਅਰਦਾਸਾਂ ਨਾਲ ਤਾਂ ਲੋਕਾਂ ਦੇ ਦੁੱਖ ਦੂਰ ਹੁੰਦੇ ਸੀ, ਅੱਜ ਤੁਹਾਨੂੰ ਦੁੱਖ? ਕਹਿਣ ਲੱਗੇ ਸਾਡੇ ਵਾਸਤੇ ਕੋਈ ਦੁੱਖ ਨਹੀਂ ਹੈ, ਸਰੀਰ ਨੂੰ ਦੁੱਖ ਹੈ, ਪਰ ਜੇ ਇਹਨੂੰ ਟਾਲੀਏ ਤਾਂ ਫਿਰ ਵੱਡੇ ਵੱਡੇ ਦੁੱਖ ਗਲ ਪੈ ਸਕਦੇ, ਅਗਲੇ ਜਨਮਾਂ ਚ ਸਾਨੂੰ ਸਰੀਰ ਧਾਰ ਕੇ ਆਉਣਾ ਪਵੇਗਾ ਤੇ ਕਿਤੇ ਰੱਬ ਤੋਂ ਬੇਮੁਖ ਨਾ ਹੋ ਜਾਏ ਅਗਲਾ ਜਨਮ ਧਾਰ ਕੇ। ਹੁਣ ਇਹ ਨਿਬੇੜਾ ਕਰ ਰਹੇ ਆ, ਰੱਬ ਨਿਬੇੜਾ ਕਰ ਰਿਹਾ ਕਰਮਾਂ ਦਾ। ਕਹਿੰਦੇ ਲੋਕ ਇੱਥੇ ਚੋਰੀ ਕਰਦੇ ਸੀ, ਚੋਰੀ ਦੀਆਂ ਉੱਠਣੀਆਂ ਮਾਰਵਾੜ ਇਲਾਕੇ ਚੋਂ ਚੋਰੀ ਕਰ ਲਿਆਉਂਦੇ ਸੀ ਤੇ ਸਾਨੂੰ ਉਹਨਾਂ ਉੱਠਣੀਆਂ ਦਾ ਦੁੱਧ ਪਿਆਉਂਦੇ ਸਨ, ਅਸੀਂ ਉਹਨਾਂ ਦੇ ਘਰਾਂ ਜਾ ਕੇ ਜੇ ਕੋਈ ਛਕਦੇ ਨਹੀਂ ਸੀ, ਦੁੱਧ ਨਹੀਂ ਪੀਂਦੇ ਤਾਂ ਸਿੱਖੀ ਦਾ ਪ੍ਰਚਾਰ ਨਹੀਂ ਸੀ ਹੁੰਦਾ, ਲੋਕਾਂ ਦਾ ਸੁਧਾਰ ਨਹੀਂ ਸੀ ਹੁੰਦਾ, ਇਸ ਕਰਕੇ ਉਹਨਾਂ ਲੋਕਾਂ ਦਾ ਕਰਮਾਂ ਦਾ ਫਲ ਆਪਣੇ ਤੇ ਲੈ ਰਹੇ ਹਾਂ। ਪਰ ਸਰੀਰ ਹੈ, ਉਹ ਵੀ ਸਰੀਰ ਸੀ, ਇਹ ਵੀ ਸਰੀਰ ਹੈ, ਤੇ ਫਲ ਭੋਗਿਆ ਜਾਏਗਾ ਤਾਂ ਨਿਬੇੜਾ ਹੋ ਜਾਏਗਾ। ਇਸ ਪ੍ਰਕਾਰ ਗੁਰਮੁਖ ਇਹ ਨਿਬੇੜਾ ਸਮਝਦੇ ਨੇ ਤੇ ਇਹਦੇ ਦੁੱਖ ਤੇ ਸੁੱਖ ਵਿੱਚ ਸਮਾਨ ਬਿਰਤੀ ਰੱਖ ਕੇ, ਗਰੀਬੀ ਅਮੀਰੀ ਵਿੱਚ ਸਮਾਨ ਬਿਰਤੀ ਰੱਖ ਕੇ ਸਦਾ ਖਿੜੇ ਮੱਥੇ ਉਸ ਦੇ ਭਾਣੇ ਨੂੰ ਪ੍ਰਵਾਨ ਕਰਦੇ ਹੈ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਦੱਸ ਰਹੇ ਨੇ ਕਿ ਵੀ ਮਹਾਰਾਜ ਤੇਰੀਆਂ ਦਾਤਾਂ ਹੀ ਹਨ।
ਬੰਦ ਖਲਾਸੀ ਭਾਣੇ ਹੋਏ,
ਸੰਸਾਰ ਇੱਕ ਬੰਦੀ ਖਾਨਾ ਹੈ, ਜੰਮਣਾ ਮਰਨਾ ਬੰਦੀ ਖਾਨਾ ਹੈ, ਜਨਮ ਲੈ ਕੇ ਇਸ ਦੁਨੀਆਂ ਤੇ ਦੁੱਖ ਸੁੱਖ ਭੋਗਣੇ, ਦਵੰਦਾਵਾਦ ਵਿੱਚ ਫਸੇ ਰਹਿਣਾ, ਇਹ ਬਹੁਤ ਵੱਡਾ ਬੰਦੀ ਖਾਨਾ ਹੈ। ਸੋ ਇਸ ਬੰਦੀ ਖਾਨੇ ਵਿੱਚੋਂ ਜਿਹੜੀ ਖਲਾਸੀ ਹੈ, ਮੁਕਤੀ ਹੈ, ਇਹ ਉਸਦੇ ਭਾਣੇ ਵਿੱਚ ਆਇਆ ਹੁੰਦੀ ਹੈ। ਜਦੋਂ ਰੱਬ ਨੂੰ ਭਾ ਜਾਈਏ ਉਦੋਂ ਇਹ ਮੁਕਤੀ ਹਾਸਲ ਹੁੰਦੀ ਹੈ। ਮੁਕਤੀ ਮਰ ਜਾਣ ਦਾ ਨਾਂ ਨਹੀਂ। ਕੁਝ ਲੋਕ ਸਮਝਦੇ ਫਲਾਨਾ ਮਰ ਗਿਆ ਤਾਂ ਮੁਕਤ ਹੋ ਗਿਆ, ਛੁੱਟ ਗਿਆ ਜੀ, ਖੜਾ ਛੁੱਟਾ ਨਹੀਂ, ਅਗਲੇ ਪਾਸੇ ਫਿਰ ਕਰਮਾਂ ਦਾ ਜਾਲ ਫਸ ਪਿਆ ਹੋਇਆ। ਸੋ ਕਹਿਤ ਕਬੀਰ ਸੁਣੋ ਰੇ ਸੰਤੋ, ਮਰਨ ਮੁਕਤ ਤਿੰਨ ਪਾਈ। ਮਰਨ ਦੇ ਨਾਲ ਮੁਕਤੀ ਕਿਸਨੇ ਪਾਈ? ਕਿਸੇ ਨੇ ਨਹੀਂ। ਮੁਕਤੀ ਆਜ਼ਾਦੀ ਦਾ ਨਾਮ ਹੈ, ਛੁੱਟ ਜਾਣ ਦਾ ਨਾਂ ਛੁਟਕਾਰੇ ਦਾ ਨਾਮ ਹੈ, ਕਰਮਾਂ ਧਰਮਾਂ ਤੋਂ ਛੁੱਟ ਜਾਣਾ, ਕਾਮ ਕ੍ਰੋਧ ਮਲੋਭ ਹੰਕਾਰ ਤੋਂ ਰਹਿਤ ਹੋ ਜਾਣਾ, ਜੰਮਣਾ ਮਰਨਾ ਮਿਟ ਜਾਣਾ, ਬੰਧਨ ਮੁੱਕ ਜਾਣੇ, ਇਹ ਨਾ ਰਹਿਣਾ, ਸੰਸਾਰ ਵਾਲੀ ਬਿਰਤੀ ਨਾ ਰਹਿਣੀ, ਦਾ ਨਾਂ ਖਲਾਸੀ, ਮੁਕਤੀ, ਆਜ਼ਾਦੀ, ਛੁਟਕਾਰਾ, ਕਲਿਆਣ, ਨਜਾਤ। ਇਸ ਪ੍ਰਕਾਰ ਕਹਿੰਦੇ ਉਹ ਜਿਹੜੀ ਨਜਾਤ ਹੈ, ਮੁਕਤੀ ਹੈ, ਉਹ ਰੱਬ ਦੇ ਭਾਣੇ ਵਿੱਚ ਆਇਆ ਹੁੰਦੀ ਹੈ। ਤੇਰਾ ਭਾਣਾ ਮੰਨੇ ਸੋ ਮਿਲੇ ਤੁਧ ਆਏ, ਜਿਸ ਭਾਣਾ ਭਾਵੈ ਸੋ ਤੁਝ ਸਮਾਏ। ਭਾਣੇ ਨੂੰ ਲੋਚੈ ਬਹੁ ਤੇਰੀ, ਆਪਣਾ ਭਾਣਾ ਆਪ ਮਨ ਆਏਗਾ। ਭਾਣੇ ਵਿੱਚ ਕੋ ਵਿਰਲਾ ਆਇਆ, ਆਠ ਪਹਿਰ ਜਨ ਖਸਮ ਤੇ ਆਇਆ। ਕਹਿ ਦਿੰਦੇ ਆਪਾਂ ਭਾਣਾ, ਪਰ ਭਾਣਾ ਮੰਨਣਾ ਕਿਸੇ ਵਿਰਲੇ ਨੂੰ ਆਇਆ ਹੈ। ਜਦੋਂ ਸੁਖ ਮਿਲਿਆ ਤੇ ਉਦੋਂ ਵੀ ਭਾਣੇ ਚ ਪਰੇਸ਼ਾਨੀ ਰਿਹਾ, ਇੱਕ ਰਸ ਅਵਸਥਾ ਰਹੀ। ਜਦੋਂ ਸੁਖ ਨਾਸ ਹੋ ਗਿਆ ਤੇ ਉਦੋਂ ਅਵਸਥਾ ਚ ਫਰਕ ਨਾ ਪਏ, ਇੱਕ ਰਸ ਅਵਸਥਾ ਰਹੇ। ਭਈ ਇਹ ਪੁੰਨਾ ਰੂਪੀ ਰਸ ਦੇ ਘੁੰਮਣ ਦੇ ਨਾਲ ਸੁਖ, ਜਿਸ ਵੇਲੇ ਪੁੰਨ ਖਤਮ ਹੁੰਦੇ ਘਟਦੇ ਆ ਤਾਂ ਦੁੱਖ। ਪਾਪ ਤੇ ਪੁੰਨ ਦਾ ਨਿਬੇੜਾ ਤਾਂ ਕਰਨਾ ਹੀ ਪਏਗਾ ਨਾ, ਜੋ ਕਰਮ ਕੀਤਾ। ਇਸ ਕਰਕੇ ਰੱਬ ਦੇ ਪਿਆਰੇ ਭਾਣੇ ਚ ਪ੍ਰਸੰਨ ਰਹਿੰਦੇ ਨੇ ਕਿ ਜੋ ਵਾਹਿਗੁਰੂ ਜੀ ਬਖਸ਼ ਰਹੇ ਹਨ ਉਹ ਠੀਕ ਆ। ਸੰਤ ਸੁੰਦਰ ਸਿੰਘ ਖਾਲਸਾ ਜੀ ਨੂੰ ਪੁੱਛਿਆ ਕਿ ਕੀ ਹਾਲ ਆ ਜੀ, ਤੁਹਾਡੀ ਸਿਹਤ ਖਰਾਬ ਹੋ ਗਈ, ਕਿਉਂ ਹੋਇਆ ਇਹਦਾ? ਉਹ ਕਹਿਣ ਲੱਗੇ ਵੀ ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸੰਬੰਧਾ। ਜੋ ਸਾਡਾ ਮਿੱਤਰ ਕਰਦਾ ਹੈ, ਉਹ ਮਿੱਤਰ ਦੇ ਕਰਤੱਵ ਸੁਖ ਦੇ ਸਮਾਨ ਹੀ ਹਨ, ਅਸੀਂ ਉਸਨੂੰ ਖਿੜੇ ਮੱਥੇ ਮੰਨ ਰਹੇ ਹਾਂ। ਤੁਸੀਂ ਅਰਦਾਸ ਕਰੋ ਵੀ ਸੁੰਦਰ ਸਿੰਘ 100% ਨੰਬਰ ਲੈ ਕੇ ਇਸ ਪਰਚੇ ਚੋਂ ਪਾਸ ਹੋਏ, ਨੰਬਰ ਘੱਟ ਨਾ ਜਾਣ। ਸਤਿਗੁਰੂ ਮਹਾਰਾਜ ਦੇ ਭਾਣੇ ਨੂੰ ਮੰਨ ਲੈਣਾ, ਪ੍ਰਸੰਨ ਹੋ ਕੇ ਮੰਨਣਾ, ਇਹ ਹੈ ਦਾਤ ਇੱਕ ਵਾਹਿਗੁਰੂ ਦੀ। ਔਰ ਇਸ ਭਾਣੇ ਦੁਆਰਾ ਹੀ ਖੁਲਾਸੀ ਹੋ ਸਕਦੀ ਜਿਹੜਾ ਭਾਣੇ ਵਿੱਚ ਆ ਜਾਏ। ਰਜਾ ਚ ਹੁਕਮ ਰਜਾਈ ਚੱਲਣਾ, ਚੱਲਦੇ ਤਾਂ ਹਨ, ਜੜ ਨਹੀਂ ਹੋ ਜਾਂਦੇ, ਉਦਾਸੀ ਨਹੀਂ ਹੋ ਜਾਂਦੇ, ਨਿਰਾਸ਼ ਨਹੀਂ ਹੋ ਜਾਂਦੇ, ਨਹੀਂ ਆਲਸੀ ਨਹੀਂ ਬਣਦੇ, ਭਾਣੇ ਵਿੱਚ ਰਜਾ ਵਿੱਚ ਚੱਲਦੇ ਨੇ, ਚੱਲਦੇ ਜ਼ਰੂਰ ਹਨ, ਚੱਲਦੇ ਰਹਿੰਦੇ ਨੇ ਜਦੋਂ ਤੱਕ ਸਰੀਰ ਹੈ, ਪਰ ਰਜਾ ਵਿੱਚ ਸੁਤੇ ਸਿੱਧ ਜੋ ਹੁੰਦਾ ਕਰੀ ਜਾਂਦੇ ਨੇ। ਸੋ ਇਸ ਪ੍ਰਕਾਰ ਖਲਾਸੀ ਭਾਣੇ ਵਿਚ ਆਏ ਹੋ ਸਕਦੀ ਹੈ।
ਹੋਰ ਆਖ ਨਾ ਸਕੈ ਕੋਏ।
ਹਜ਼ੂਰ ਕਹਿੰਦੇ ਹੋਰ ਕੋਈ ਜੀਵ ਕੁਝ ਨਹੀਂ ਇਸ ਬਾਰੇ ਕਹਿ ਸਕਦਾ ਵੀ ਹੋਰ ਵੀ ਕੋਈ ਤਰੀਕਾ ਹੈ ਖਲਾਸੀ ਦਾ, ਹੋਰ ਕੋਈ ਢੰਗ ਤਰੀਕਾ ਬਿਆਨ ਨਹੀਂ ਕਰ ਸਕਦਾ।
ਜੇ ਕੋ ਖਾਇਕ ਆਖਣ ਪਾਹੇ ਪਾਏ।
ਜੇ ਕੋ ਖਾਇਕ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਜੇ ਸਮਝੀਏ ਭਾਈ ਆਖਿਆਇਕ ਤੋਂ ਬਣਿਆ ਤੇ ਫਿਰ ਅਰਥ ਹੈ ਗੱਪੀ, ਜੇ ਸਮਝੀਏ ਖਾਇਕ ਤਾਂ ਇਹਦਾ ਅਰਥ ਹੈ ਮੂਰਖ। ਸੋ ਮੂਰਖ ਜਾਂ ਗੱਪੀ ਝੂਠੀਆਂ ਠੀਸਾਂ ਗੱਪਾਂ ਮਾਰਨ ਵਾਲਾ, ਜੇ ਕੋਈ ਖਾਇਕ ਮੂਰਖ ਆਖਣ ਦਾ ਯਤਨ ਕਰੇ, ਆਖਣ ਪਏ ਭਾਈ ਮੈਂ ਆਖ ਦਵਾਂਗਾ ਦੱਸਾਂਗਾ ਵੀ ਹੋਰ ਵੀ ਢੰਗ ਤਰੀਕੇ ਨਾਲ ਮੁਕਤੀ ਹੋ ਸਕਦੀ ਹੈ।
ਉਹ ਜਾਣੈ ਜੇਤੀਆ ਮੋਹੇ ਖਾਏ।
ਫਿਰ ਅੰਤ ਨੂੰ ਉਹ ਹੀ ਜਾਣਦਾ ਹੈ ਜਿੰਨੀਆਂ ਚਪੇੜਾਂ ਉਹਦੇ ਮੂੰਹ ਤੇ ਪੈਂਦੀਆਂ, ਜਿੰਨੀਆਂ ਮੂੰਹ ਤੇ ਸਹਾਰੇਗਾ, ਜਿੰਨੀਆਂ ਮੂੰਹ ਦੀਆਂ ਪੈਣਗੀਆਂ ਉਹਨੂੰ, ਸੁਭਾਵ ਤਰਕਾਂ ਦਰਗਾਹ ਵਿਚ ਪੈਣਗੀਆਂ, ਮਨੋ ਚਪੇੜਾਂ ਪੈਣਗੀਆਂ, ਜੁੱਤੀਆਂ ਕਹਿ ਲਓ, ਇਹਦੀ ਅਰਥ ਕੀਤਾ ਮਹਾਂਪੁਰਸ਼ਾਂ ਨੇ ਵੀ ਜਿੰਨੀਆਂ ਉਹਨੂੰ ਤਰਕਾਂ ਕੁਤਰਕਾਂ ਵੱਜਣਗੀਆਂ ਉਹ ਹੀ ਜਾਣਦਾ। ਸੋ ਇਸ ਪ੍ਰਕਾਰ ਕੋਈ ਕਥਨ ਨਹੀਂ ਕਰ ਸਕਦਾ ਹੋਰ ਕਿਸੇ ਢੰਗ ਤਰੀਕੇ ਦਾ।
ਆਪੇ ਜਾਣੇ ਆਪੇ ਦੇ।
ਵਾਹਿਗੁਰੂ ਪਰਮਾਤਮਾ ਆਪ ਹੀ ਸਭਨਾਂ ਦੇ ਕਰਮਾਂ ਨੂੰ ਜਾਣਦਾ ਹੈ ਦਾਨਾ ਰੂਪ ਹੋ ਕੇ, ਤੇ ਆਪ ਹੀ ਜੀਆਂ ਦੀ ਲੋੜ ਦੇ ਮੁਤਾਬਕ ਸਭਨਾਂ ਨੂੰ ਦਿੰਦਾ, ਜੋ ਜਿਸ ਚੀਜ਼ ਦੇ ਪਾਤਰ ਬਣਦੇ ਹਨ ਆਪ ਹੀ ਸਭਨਾਂ ਨੂੰ ਦੇ ਰਿਹਾ ਹੈ, ਕੋਈ ਕਿਸੇ ਨੂੰ ਦੇਣ ਵਾਲਾ ਨਹੀਂ ਹੈ, ਕੋਈ ਕਿਸੇ ਤੋਂ ਲੈ ਨਹੀਂ ਸਕਦਾ। ਵਾਹਿਗੁਰੂ ਆਪਣੀ ਮੌਜ ਵਿਚ ਸਭਨਾਂ ਦੇ ਅੰਦਰ ਦੀ ਭਾਵਨਾ ਨੂੰ ਜਾਣ ਕੇ ਆਪ ਹੀ ਬਖਸ਼ ਰਿਹਾ, ਜੋ ਦਿੰਦਾ ਦੇ ਰਿਹਾ ਹੈ।
ਆਖ ਹੈ ਸੇ ਪੇਕੇ।
ਜਿਹੜੇ ਆਖਦੇ ਨੇ ਉਸਦੇ ਨਾਮ ਨੂੰ, ਉਸਦੀ ਸਿਫਤ ਨੂੰ, ਉਹਦੀ ਕੋਈ ਕੋਈ ਨੀ, ਅਥਵਾ ਜਿਹੜੇ ਇਹ ਅੱਖਰ ਆਖਦੇ ਨੇ ਕਿ ਆਪ ਹੀ ਰੱਬ ਜਾਣਦਾ ਤੇ ਆਪ ਹੀ ਦਿੰਦਾ, ਬਈ ਕੌਣ ਜਾਣ ਸਕਦਾ ਉਹਦੇ ਕਰਤੱਬਾਂ ਨੂੰ, ਉਹਦੇ ਗਿਆਨ ਨੂੰ, ਉਹਦੇ ਦਾਤਾਂ ਦੇਣ ਦੇ ਢੰਗ ਤਰੀਕੇ ਨੂੰ, ਇਹ ਕੌਣ ਜਾਣ ਸਕਦਾ। ਜਿਹੜੇ ਇੰਜ ਆਖਦੇ ਨੇ ਉਹ ਵੀ ਕੋਈ ਕੋਈ ਹਨ।
ਜਿਸ ਨੂੰ ਬਖਸੇ ਸਿਫਤ ਸਲਾਹ।
ਜਿਸ ਪਿਆਰੇ ਦੇ ਤਾਈ ਆਪਣੀ ਸਿਫਤ ਤੇ ਸਲਾਘਾ, ਆਪਣੀ ਵਡਿਆਈ ਤੇ ਉਸਤਤ ਬਖਸ਼ ਦਿੰਦਾ ਹੈ, ਆਪਣਾ ਨਾਮ ਆਪਣੀਆਂ ਉਸਤਤ ਵਡਿਆਈਆਂ ਬਖਸ਼ਦਾ ਜਿਨ੍ਹਾਂ ਦੇ ਤਾਈ।
ਨਾਨਕ ਪਾਤਸ਼ਾਹੀ ਪਾਤਸ਼ਾਹੋ।
ਉਹ ਪਾਤਸ਼ਾਹ ਸਿਰ ਪਾਤਸ਼ਾਹ ਹਨ, ਆਤਮ ਪਾਤਸ਼ਾਹੀ ਦੇ ਮਾਲਕ ਹਨ, ਆਤਮ ਪਾਤਸ਼ਾਹੀ ਉਹਨਾਂ ਨੂੰ ਮਿਲੀ, ਨਿੱਜ ਸਰੂਪ ਦਾ ਗਿਆਨ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਉਹ ਚੱਕਰਵਰਤੀ ਪਾਤਸ਼ਾਹ ਦੀ ਨਿਆਈ ਹਨ, ਤੇ ਉਹ ਜਦੋਂ ਰੱਬ ਦੀ ਪ੍ਰਾਪਤੀ ਕਰ ਲੈਂਦੇ ਆ ਸਿਫਤ ਸਲਾਹ ਦੁਆਰਾ, ਐਸੇ ਪਾਤਸ਼ਾਹ ਬਣ ਜਾਂਦੇ ਹਨ ਕਿ ਉਹ ਫਿਰ ਮੰਗਤੇ ਨਹੀਂ ਰਹਿੰਦੇ, ਜਿਹੋ ਜਿਹਾ ਸੁਭਾਅ ਵਾਹਿਗੁਰੂ ਦਾ ਇਹੋ ਜਿਹੇ ਉਹ ਦਾਤੇ ਬਣ ਜਾਂਦੇ ਨੇ, ਕਿਉਂਕਿ ਉਹਨੂੰ ਪਾ ਕੇ ਉਹਦੇ ਚ ਭੇਦ ਹੋ ਜਾਂਦੇ ਆ। ਤੇ ਸੁਣ ਸਖੀ ਜੀ ਮੈਂ ਪੀਓ ਬਸ, ਸੁਣ ਸਖੀ ਪੀ ਮੈਂ ਜੀਓ ਬਸ, ਜੀ ਮੈਂ ਬਸਾ ਕਿ ਪੀਓ, ਜੀਓ ਪੀਓ ਬੂਝੋ ਨੇ ਘੱਟ ਮੈਂ ਜੀਓ ਕਿ ਪੀਓ, ਇੱਕ ਰੂਪ ਤਦ ਰੂਪ ਹੋ ਜਾਂਦੇ ਹਨ। ਇਸ ਕਰਕੇ ਜੇ ਹੁਣ ਜਿਵੇਂ ਪਾਤਸ਼ਾਹ ਅਕਾਲ ਪੁਰਖ ਹੈ, ਇਸੇ ਤਰ੍ਹਾਂ ਉਹ ਰੱਬ ਦੇ ਪਿਆਰੇ ਵੀ ਪਾਤਸ਼ਾਹ ਬਣ ਜਾਂਦੇ, ਆਤਮ ਪਾਤਸ਼ਾਹੀ ਦੇ ਮਾਲਕ ਪਾਤਸ਼ਾਹਾਂ ਸਿਰ ਪਾਤਸ਼ਾਹ ਬਣ ਜਾਂਦੇ ਨੇ। ਵੱਡੇ ਵੱਡੇ ਪਾਤਸ਼ਾਹਾਂ ਨੂੰ ਵੀ ਉਹਨਾਂ ਦੇ ਅੱਗੇ ਝੁਕਣਾ ਪੈਂਦਾ, ਵੱਡੇ ਵੱਡੇ ਪਾਤਸ਼ਾਹ ਵੀ ਉਹਨਾਂ ਦੇ ਦਰ ਤੇ ਮੰਗਤੇ ਬਣ ਕੇ ਖਲੋਂਦੇ ਨੇ। ਇਸ ਪ੍ਰਕਾਰ ਉਹ ਵਾਹਿਗੁਰੂ ਆਪ ਵੀ ਪਾਤਸ਼ਾਹ ਹੈ। ਜਿੱਤਰ ਲੱਖ ਮੁਹੰਮਦਾ ਲੱਖ ਬ੍ਰਹਮੇ ਵਿਸ਼ਨ ਮਹੇਸ, ਲੱਖ ਲੱਖ ਰਾਮ ਵਡੀਰੀਏ ਲੱਖ ਰਾਹੀ ਲੱਖ ਵੇਸ, ਦਸਮ ਪਾਤਸ਼ਾਹ ਨੇ ਲਿਖਿਆ। ਇਸ ਪ੍ਰਕਾਰ ਉਹ ਏਡਾ ਵੱਡਾ ਪਾਤਸ਼ਾਹ ਕਿ ਉਹਦੇ ਕਰਮ ਨੂੰ ਉਹਦੀਆਂ ਬਖਸ਼ਾਂ ਨੂੰ ਲਿਖਿਆ ਨਹੀਂ ਜਾਂਦਾ, ਤੇ ਜਦੋਂ ਉਹ ਇਹ ਬਖਸ਼ਿਸ਼ ਕਰਦਾ ਭਾਣਾ ਮੰਨਣ ਦੀ ਤੇ ਆਪਣੀ ਸਿਫਤ ਸਲਾਹ ਬਖਸ਼ਦਾ, ਉਹ ਜੀਵ ਵੀ ਪਾਤਸ਼ਾਹ ਉਹਦਾ ਰੂਪ ਹੀ ਬਣ ਜਾਂਦੇ ਹਨ। ਇਹ ਸਤਿਗੁਰੂ ਜੀ ਨੇ 5 ਨੰਬਰ ਪੌੜੀ ਵਿਚ ਸਿਧਾਂਤ ਕਥਨ ਕੀਤਾ। ਦਾਸ ਪਾਸੋਂ ਵਿਚਾਰਦਿਆਂ ਨੇ ਅਨੇਕ ਗਲਤੀਆਂ ਹੋਈਆਂ ਹੋਣਗੀਆਂ, ਕੇਵਲ ਸੰਖੇਪ ਰੂਪ ਵਿਚ ਜਿਹੜੇ ਸਮਝਣ ਵਾਲੇ ਸੁਖੈਨ ਅਰਥ ਹਨ ਉਹ ਗੁਰੂ ਕੀ ਕਿਰਪਾ ਨਾਲ ਹੋਏ ਹਨ। ਸਤਿਗੁਰੂ ਮਹਾਰਾਜ ਕਿਰਪਾਲਤਾ ਕਰਨ, ਆਪਣੇ ਇਸ ਸਿਧਾਂਤ ਨੂੰ ਸਿੱਖਿਆ ਨੂੰ ਸਾਡੇ ਅੰਦਰ ਵਸਾਉਣ, ਅਸੀਂ ਕਮਾ ਕੇ ਸਤਿਗੁਰੂ ਜੀ ਦੀ ਪ੍ਰਸੰਨਤਾ ਲੈ ਸਕੀਏ।
ਜਿਸ ਨੂੰ ਬਖਸੇ ਸਿਫਤ ਸਲਾਹ।
ਨਾਨਕ ਪਾਤਸ਼ਾਹੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।